ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਵਾਹਿਗੁਰੂ ਜੀ ਗਲੇ ਹਮਾਰੇ ਜੇਵਰੀ ਜਹ ਖਿੰਚ ਤਹ ਜਾਓ ਹਮ ਅਬ ਗੁਣ ਪਰੇ ਗੁਣ ਨਾਹੀ ਅੰਮ੍ਰਿਤ ਛਾਟ ਬਿਖ ਬਿਖ ਖਾਹੀ ਮਾਇਆ ਮੋਹ ਪਰਮ ਬੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਐਸੀ ਐਸੀ ਮੇਰੇ ਲਾਲ ਤੁਝ ਬਿਨ ਕੌਣ ਕਰੇ ਐਸੀ ਐਸੀ ਮੇਰੇ ਲਾਲ ਕੌਣ ਕਰੇ ਐਸੀ ਐਸੀ ਮੇਰੇ ਲਾਲ ਤੁਝ ਬਿਨ ਕੌਣ ਕਰੇ ਐਸੀ ਐਸੀ ਤੁਝ ਬਿਨ ਕੌਣ ਐਸੀ ਐਸੀ ਮੇਰੇ ਲਾਲ ਕੌਣ ਕਰੇ ਐਸੀ ਐਸੀ ਮੇਰੇ ਲਾਲ ਤੁਝ ਬਿਨ ਕੌਣ ਕਰੇ
ਤੁਝ
बिन कौन करे ऐसी लाल, तुझ बिन कौन करे
ऐसी लाल।
लाल तुझ बिन कौन करे गरीब नवाज गुसैया मेरा गरीब नवाज गुसैया मेरा माथे छतर तरे जाकी छोत जगत को लागे ता पर तू ही डरे नीच है ऊंच करे मेरा गोविंद काहूं ते ना डरे नामदेव कबीर कलोचन सदना सैंतर कह रविदास सुनो रे संत हो हर जियो ते सब सर हर जियो ते सब सर हाँ जी साहिब हाथ वड्याइया साहिब हाथ वड्याइया
साहिब हाथ वड्याइया साहिब हाथ वड्याइया साहिब हाथ वड्याइया
इस भावे तिस दे साहिब हाथ वड्याइया साहिब हाथ वड्याइया जिस भावे तिस दे साहिब हाथ वड्या साहिब हाथ वड्या करे मेरा प्यारा नीचो ऊंच करे
ऊंच करे मेरा प्यारा नीचो ऊंच करे
सज के
करे मेरा प्यारा नीचो ऊंच करे
ऊंच करे
मेरा प्यारा नीचो ऊंच करे ऊंच करे मेरा प्यारा नीचो ऊंच करे
ऊंच करे प्यारा नीचो ऊंच करे ऊंच करे मेरा प्यारा नीचो ऊंच करे
ऊंच करे मेरा प्यारा
हमारी मिलो मेरी माई रूपहीन बुद्ध बलहीनी मोह प्रदेशन दूर तेरे। सतसंग जी रसना दी पवित्रता वास्ते और मन दी पूर्ण एकाग्रता वास्ते सतगुरु जी दी बख्शिश दोहराओ, प्यार नाल फतेह बुलाओ, बुलंद आवाज विच आखो जी वाहेगुरु जी का खालसा वाहेगुरु जी की फतेह। सतगुरु ने बड़ी वड्डी महान बख्शिश कृपा कीती, चार रोजा गुरु मान्यो ग्रंथ चेतना समागम मलौद इलाका निवासी संगत नूं प्राप्त होया। अज इस समागम का चौथा और लास्ट दीवान है। दूरों नेड़े चल के प्यार वाली संगत सतगुरु के चरणों में नतमस्तक होने वास्ते वड्डे कीआं वडियाईआं करन वास्ते पुज रही हैं। जिहड़ी संगत अजे आ रही है उन्हां नूं बेनती है कि छेती छेती मत्था टेक के जिथे जगह मिलती है सज जाओ। सफल जन्म गुर चरण शरण लिव, सफल दृष्ट गुर दर्श दर्श को पोई। भागा वाले हन जेडे गुरु साहब जी के चरणा नाल अपनी लिव लाउंदे ने, सतगुरु के चरणा नाल अपनी प्रीत पाउंदे ने। आउण दा भी फल लै, बैठण दा भी फल लै, सुनण दा भी फल लै, दर्शनां दा भी फल लै, बोलण दा भी फल लै। पतत पावन हर बिरध सदाए, एक तिल नहीं भन्नै काले। मैं बड़ी वारी ये अर्ज संगत विच करदा रहिंदा कि भाई गुरु साहब ने एक तिल जिन्नी घालना भी बिरथी नहीं जान देनी। जे श्रद्धा नाल आए हैं ਉਹਦਾ ਫਲ ਅਵਸ਼ ਸਾਡੀ ਝੋਲੀ ਵਿੱਚ ਪਵੇਗਾ ਹੀ ਪਵੇਗਾ, ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਹਾਰਾਜ ਦੇ ਦੇਣਗੇ। ਪੈਰਾਂ ਨਾਲ ਚੱਲ ਕੇ ਆਇਆ ਇਹਦਾ ਫਲ ਮਿਲੇਗਾ ਹੀ ਮਿਲੇਗਾ। ਜੇ ਕੰਨਾਂ ਨਾਲ ਪਿਆਰ ਨਾਲ ਬਹਿ ਕੇ ਸੁਣਿਆ ਨਾ, ਸ਼ਰਧਾਵਾਨ ਬਣ ਕੇ ਸ਼ੰਕਾਵਾਦੀ ਨਹੀਂ, ਇਹਦਾ ਫਲ ਵੀ ਮਿਲੇਗਾ ਹੀ ਮਿਲੇਗਾ। ਸ਼ਰਧਾ ਨਾਲ ਜੇ ਦੀਦਾਰ ਗੁਰੂ ਸਾਹਿਬ ਦੇ ਕੀਤੇ ਨੇ, ਉਹਦਾ ਫਲ ਵੀ ਮਿਲਣਾ ਹੀ ਮਿਲਣਾ। ਗੁਰੂ ਸਾਹਿਬ ਨੇ ਹੱਕ ਨਹੀਂ ਰੱਖਣਾ, ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਿਲ ਜਾਂਦਾ, ਜ਼ਰੂਰ ਗੁਰੂ ਸਾਹਿਬ ਕਿਰਪਾ ਕਰਦੇ। ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਪ੍ਰੀਤ ਦੀ ਗੱਲ ਕਰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦੀਵੇ ਨਾਲ ਪਤੰਗਾ ਪ੍ਰੀਤ ਕਰਦਾ ਹੈ, ਜਦੋਂ ਦੀਵਾ ਜਗਦਾ ਪਤੰਗਾ ਉਹਦੇ ਆਲੇ ਦੁਆਲੇ ਆ ਕੇ ਮੰਡਰਾਉਣਾ ਸ਼ੁਰੂ ਕਰ ਦਿੰਦਾ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂ ਬਪ੍ਰੀਤ ਮਿਲੈ ਜਾਰ ਹੈ। ਦੀਵੇ ਨਾਲ ਲਾਈਟ ਨਾਲ ਰੋਸ਼ਨੀ ਨਾਲ ਉਹਦਾ ਪਿਆਰ ਹੈ, ਜਿਉਂ ਹੀ ਰੋਸ਼ਨੀ ਹੋਏਗੀ ਪਤੰਗਾ ਜਿੱਥੇ ਵੀ ਹੋਵੇ ਉਹਨੂੰ ਪਤਾ ਲੱਗਣਾ ਚਾਹੀਦਾ, ਆਏਗਾ ਉਹਦੇ ਆਲੇ ਦੁਆਲੇ ਮੰਡਰਾਉਣਾ ਸ਼ੁਰੂ ਕਰ ਦਿੰਦਾ ਹੈ, ਆਪਣੀ ਬੋਲੀ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦਾ ਹੈ ਕਿ ਮੈਂ ਸਭ ਕੁਛ ਛੱਡ ਕੇ ਤੇਰੇ ਕੋਲ ਆ ਗਿਆ। ਅਤੇ ਗੁਰਮੁਖੋ ਭਾਈ ਗੁਰਦਾਸ ਜੀ ਕਹਿੰਦੇ ਨੇ ਪਿਆਰ 'ਤੇ ਲੈ ਕੇ ਆਇਆ ਸੀ ਅੰਦਰ, ਪ੍ਰੀਤ ਦੀ ਰੀਤ ਨਿਭਾਉਣ ਵਾਸਤੇ ਪਤੰਗਾ ਜ਼ਰੂਰ ਆਇਆ ਸੀ, ਖਿੱਚ ਲੈ ਕੇ ਆਇਆ ਸੀ, ਪਰ ਦਰ 'ਤੇ ਆਏ ਨੂੰ ਦੀਵੇ ਨੇ ਸਾੜ ਕੇ ਸਵਾਹ ਕਰ ਦਿੱਤਾ। ਕਦਰ ਨਾ ਨਾ ਕੀਤੀ ਪ੍ਰੇਮ ਦੀ, ਇਹ ਇੱਕ ਤਰਫਾ ਪ੍ਰੇਮ ਹੁੰਦਾ, ਇੱਕ ਪਾਸੜ ਪ੍ਰੀਤ ਹੈ ਜਿਹੜੀ ਇਹ ਦੁੱਖਦਾਈ ਹੈ। ਕਿਸੇ ਨਾਲ ਤੁਸੀਂ ਪ੍ਰੇਮ ਕਰਦੇ ਹੋ, ਜੇ ਅਗਲਾ ਤੁਹਾਡੇ ਨਾਲ ਨਹੀਂ ਕਰਦਾ ਤੇ ਦੁਖੀ ਹੋਵੋਗੇ, ਸਾਰੀ ਜ਼ਿੰਦਗੀ ਤੜਫੀ ਜਾਓਗੇ। ਇੱਕ ਪਾਸੜ ਪ੍ਰੀਤ ਨਹੀਂ ਹੋਣੀ ਚਾਹੀਦੀ, ਇੱਕ ਅੰਗੀ ਨਹੀਂ ਸਰਬੰਗੀ ਪ੍ਰੀਤ ਹੋਵੇ, ਦੋ ਪਾਸੜ ਹੋਵੇ। ਪਤੰਗੇ ਦੀ ਪ੍ਰੀਤ ਤੇ ਜ਼ਰੂਰ ਹੈ, ਪਰ ਦੀਵੇ ਨੂੰ ਕੋਈ ਪਿਆਰ ਨਹੀਂ, ਉਹ ਰੋਸ਼ਨੀ ਹੀ ਹੈ, ਉਹੀ ਪ੍ਰਕਾਸ਼ ਹੈ, ਸਵੇਰੇ ਉਹੀ ਪਤੰਗਾ ਸੜਿਆ ਪਿਆ ਹੁੰਦਾ। ਕਦਰ ਨਾ ਕੀਤੀ ਪ੍ਰੇਮ ਦੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਭਵਰਾ ਵੀ ਪਿਆਰ ਵਾਲੀ ਰੀਤ ਨਿਭਾਉਣ ਹੀ ਆਉਂਦਾ, ਜਿਉਂ ਹੀ ਫੁੱਲ ਖਿੜਿਆ ਕਮਲ ਤੇ ਭਵਰਾ ਆਇਆ ਆਲੇ ਦੁਆਲੇ ਮੰਡਰਾਉਂਦਾ ਹੈ, ਸੁਗੰਧੀ ਲੈਣ ਵਾਸਤੇ ਰਸ ਲੈਣ ਵਾਸਤੇ ਉਹਦੇ ਉੱਤੇ ਬੈਠ ਜਾਂਦਾ ਹੈ। ਅਲ ਚੱਲ ਆਵਤ ਕਮਲ ਪੈ ਸਨੇਹ ਕਰ, ਭਵਰਾ ਕਮਲ ਕੋਲ ਆਇਆ, ਛਾਮ ਹੋਈ, ਜਿਉਂ ਹੀ ਸੂਰਿਆ ਅਸਤ ਹੋਇਆ ਉਸੇ ਵੇਲੇ ਸੂਰਜ ਛਿਪਣ ਸਾਰ ਕਮਲ ਫੁੱਲ ਨੇ ਆਪਣੇ ਆਪ ਨੂੰ ਬੰਦ ਕਰ ਲੈਣਾ, ਆਪਣੀਆਂ ਪੰਖੜੀਆਂ ਨੂੰ ਉਹਨੇ ਬੰਦ ਕਰ ਲੈਣਾ ਹੈ, ਭਵਰਾ ਵਿੱਚ ਹੀ ਆ ਜਾਂਦਾ, ਮਾਰ ਦਿੰਦਾ ਭਵਰੇ ਨੂੰ। ਕਮਲ ਸੰਪੁੱਟ ਬਾਂਦ ਪ੍ਰਾਣ ਪਰਹਾਰ ਹੈ, ਕਦਰ ਨਾ ਕੀਤੀ ਪ੍ਰੇਮ ਦੀ। ਕਮਲ ਫੁੱਲ ਬਾਜ਼ਾਰ ਵਿੱਚੋਂ ਖਰੀਦੋ, ਕਦੇ ਉਸ ਕਮਲ ਫੁੱਲ ਨੂੰ ਖੋਲ੍ਹ ਕੇ ਵੇਖੋ, ਉਹਨਾਂ ਵਿੱਚ ਭਵਰੇ ਮਰੇ ਪਏ ਹੁੰਦੇ। ਇੱਕ ਪਾਸੜ ਪ੍ਰੀਤ ਹੈ ਇੱਕ ਅੰਗੀ, ਭਵਰਾ ਪ੍ਰੇਮ ਨਹੀਂ ਕਰਦਾ, ਧਿਆਨ ਦਿਓ ਗੁਰਮੁਖ। ਅਗਲਾ ਬਚਨ ਹੈ ਮਨ ਬਚ ਕਰਮ ਜਲ ਮੀਨ ਲਵਲੀਨ ਗਤ ਬਿਛਰਤ ਰਾਖ ਨਾ ਸਕਤ ਗਹਿ ਡਾਰ ਹੈ। ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਪਰ ਪਾਣੀ ਕਦੇ ਮੱਛੀ ਨਾਲ ਪ੍ਰੀਤ ਨਹੀਂ ਕਰਦਾ। ਬਿਨ ਜਲ ਪ੍ਰਾਨ ਤਜੇ ਹੈ ਮੀਨਾ, ਮੱਛੀ ਉਹ ਹੈ ਜਿਹੜੀ ਪਾਣੀ ਤੋਂ ਬਿਨਾਂ ਪ੍ਰਾਨ ਤਿਆਗ ਦੇਵੇ, ਪਾਣੀ ਤੋਂ ਪਰੇ ਕਰਦੇ ਹੋ ਤੜਫ ਤੜਫ ਕੇ ਮੱਛੀ ਮਰ ਜਾਂਦੀ ਹੈ, ਪਰ ਪਾਣੀ ਨੂੰ ਉਹਦੀ ਕੋਈ ਕਦਰ ਨਹੀਂ, ਮੱਛੀ ਪ੍ਰੀਤ ਕਰਦੀ ਹੈ ਪਾਣੀ ਨਾਲ। ਇੱਕ ਜਗ੍ਹਾ ਹੋਰ ਵੀ ਗੁਰਬਾਣੀ ਵਿੱਚ ਪ੍ਰਮਾਣ ਮਿਲਦਾ ਹੈ, ਮੀਨ ਪੱਕਰ ਫਾਂਕਿਓ ਅਰ ਕਾਟਿਓ ਰਾਤ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਵਿਸਰਿਓ ਪਾਣੀ। ਮੱਛੀਆਂ ਫੜਨ ਵਾਲੇ ਫੜ ਲੈਂਦੇ ਨੇ, ਫਿਰ ਉਹਦੇ ਟੁਕੜੇ ਕਰ ਲੈਂਦੇ ਨੇ, ਫਿਰ ਉਹਨੂੰ ਤੇਲ ਵਿੱਚ ਤਲਦੇ ਨੇ, ਫਿਰ ਪਲੇਟਾਂ 'ਚ ਪਾ ਕੇ ਖਾ ਜਾਂਦੇ ਨੇ, ਦੰਦਾਂ ਥੱਲੇ ਚਬਾ ਜਾਂਦੇ ਨੇ, ਨਿੱਕੀ ਨਿੱਕੀ ਕਰਕੇ ਢਿੱਡ 'ਚ ਪਹੁੰਚ ਜਾਂਦੀ ਹੈ। ਪਰ ਕਹਿੰਦੇ ਪੇਟ ਵਿੱਚ ਜਾ ਕੇ ਵੀ ਪਾਣੀ ਪਾਣੀ ਕਰਨਾ ਮੱਛੀ ਛੱਡਦੀ ਨਹੀਂ, ਕੂਕਦੀ ਰਹਿੰਦੀ ਹੈ। ਐਵੇਂ ਨਹੀਂ, ਮੱਛੀ ਦਾ ਪ੍ਰਮਾਣ ਕਈ ਜਗ੍ਹਾ ਆਉਂਦਾ ਗੁਰਬਾਣੀ ਚ। ਇਹਦਾ ਕਾਰਨ ਇਹ ਹੈ ਕਿ ਮੱਛੀ ਦੀ ਪ੍ਰੀਤ ਹੀ ਬਹੁਤ ਹੈ। ਮੱਛੀ ਖਾਣ ਵਾਲਿਆਂ ਨੂੰ ਘਰ ਵਾਲੀ ਨੂੰ ਕਹਿਣਾ ਪੈਂਦਾ ਮੇਰੇ ਸਰਾਣੇ ਪਾਣੀ ਦਾ ਜੱਗ ਰੱਖ ਦੀ, ਅੱਜ ਪਿਆਸ ਬਹੁਤੀ ਲੱਗੂ, ਜਿਹਨੇ ਮੱਛੀ ਖਾਧੀ। ਜਿਹੜੇ ਨਹੀਂ ਖਾਂਦੇ ਮੱਛੀ ਖਾਣ ਵਾਲਿਆਂ ਨੂੰ ਵੇਖੋ ਦੱਸਦੇ ਨੇ, ਉਹ ਕਹਿੰਦੇ ਨੇ ਕਿ ਮਾਸ ਖਾਣ ਵਾਲਾ ਮੱਛੀ ਖਾਣ ਵਾਲੇ ਨੂੰ ਵਾਰ ਵਾਰ ਪਿਆਸ ਲੱਗਦੀ, ਅੰਦਰ ਜਾ ਕੇ ਵੀ ਕਹਿੰਦੇ ਉਹ ਪਾਣੀ ਪਾਣੀ ਕਰਦੀ ਰਹਿੰਦੀ, ਇੰਨਾ ਉਹਦਾ ਪਿਆਰ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਹੁਣ ਲਾਸਟ ਪੰਗਤੀ ਹੈ, ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ। ਦੁੱਖ ਦੇਣ ਵਾਲੀ ਪ੍ਰੀਤ ਸੀ ਪਤੰਗੇ ਦੀ, ਪਰ ਪਤੰਗੇ ਅੱਗੇ ਵੀ ਸੜਦੇ ਰਹੇ ਨੇ, ਹੁਣ ਕਿਹੜਾ ਆਉਣਾ ਬੰਦ ਕਰ ਦਿੱਤਾ, ਪਤੰਗੇ ਅੱਜ ਵੀ ਸੜ ਰਹੇ ਨੇ। ਪਤੰਗਿਆਂ ਨੇ ਤੇ ਨਹੀਂ ਆਖਿਆ ਵੀ ਮਾਰੇ ਜਾਵਾਂਗੇ, ਹੁਣ ਛੱਡ ਦਿਓ ਖੇੜਾ, ਹੁਣ ਕੀ ਲੈਣਾ। ਪਰ ਅੱਜ ਵੀ ਜੇ ਰੋਸ਼ਨੀ ਹੋਏਗੀ, ਜੇ ਪਤੰਗਾ ਨੇੜੇ ਤੇੜੇ ਹੋਏਗਾ ਤੇ ਉਹ ਰਹਿ ਨਹੀਂ ਸਕਦਾ, ਆਏਗਾ ਹੀ ਆਏਗਾ, ਅੱਜ ਵੀ ਆਏਗਾ, ਸੜੇਗਾ ਫਿਰ ਵੀ ਆਏਗਾ। ਭਵਰੇ ਅੱਜ ਕਿਹੜਾ ਆਉਣਾ ਬੰਦ ਹੋ ਗਏ ਨੇ, ਕਮਲ ਫੁੱਲ ਖਿੜੇਗਾ ਤੇ ਭਵਰੇ ਆਉਣਗੇ। ਤੇ ਅੱਜ ਵੀ ਗੁਰਮੁਖੋ ਮੱਛੀਆਂ ਪਾਣੀ ਬਿਨਾਂ ਤੜਫ ਤੜਫ ਕੇ ਮਰ ਜਾਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ, ਦੁੱਖ ਦੇਣ ਵਾਲੀ ਪ੍ਰੀਤ ਉੱਤੇ ਵੀ ਇਹਨਾਂ ਦੀ ਪ੍ਰਤੀਤ ਬਹੁਤ ਹੈ, ਭਰੋਸਾ ਬਹੁਤ, ਨਾਲੇ ਮਰ ਜਾਂਦੇ ਨੇ ਫਿਰ ਵੀ ਪ੍ਰਤੀਤ ਨਹੀਂ ਛੱਡਦੇ। ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ, ਗੁਰੂ ਦੀ ਤੇ ਸਿੱਖ ਦੀ ਤੇ ਸੁਖਦਾਈ ਪ੍ਰੀਤ ਹੈ, ਇੱਥੇ ਤੇ ਦੁੱਖ ਹੈ ਹੀ ਕੋਈ ਨਹੀਂ। ਦੁੱਖ ਦੇਣ ਵਾਲੀ ਨਹੀਂ ਸਗੋਂ ਸੁੱਖ ਦੇਣ ਵਾਲੀ ਪ੍ਰੀਤ ਹੈ, ਅਸੀਂ ਐਵੇਂ ਹੀ ਛੱਡੀ ਫਿਰਦੇ ਹਾਂ। ਆਖੋ ਸਤਨਾਮ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਚਕੋਰ ਚੰਦਰਮਾ ਨਾਲ ਪ੍ਰੀਤ ਕਰਦੀ ਹੈ, ਜਿਉਂ ਹੀ ਚੰਦਰਮਾ ਚੜ੍ਹਦਾ ਇੱਕ ਟੱਕ ਚੰਦਰਮਾ ਵੱਲ ਵੇਖਣਾ ਸ਼ੁਰੂ ਕਰ ਦਿੰਦੀ ਹੈ, ਇੱਕ ਟੱਕ ਵੇਖਦੀ ਰਹਿੰਦੀ ਹੈ, ਭਾਵੇਂ ਉਹਦੀ ਗਰਦਨ ਆਕੜ ਜਾਏ ਵੇਖਣਾ ਨਹੀਂ ਛੱਡਦੀ। ਕਿਸੇ ਨੇ ਆਖਿਆ ਚਕੋਰ ਨੂੰ, ਕਿਹਾ ਤੂੰ ਸੁਣ ਯਾਰਾ, ਤੂੰ ਚੰਦ ਦੇ ਨਾਲ ਕਾਹਦਾ ਪ੍ਰੇਮ ਪਾਇਆ, ਤੂੰ ਵਾਂਗ ਸ਼ੁਦਾਈਆਂ ਫਿਰੇ ਘੁੰਮਦਾ, ਤੇਰੀ ਗੱਲ ਦਾ ਯਾਰ ਕੀ ਕਦਰ ਪਾਇਆ, ਤੇਰੇ ਪ੍ਰੇਮ ਦਾ ਯਾਰ ਕੀ ਕਦਰ ਪਾਇਆ, ਪੁੱਠਾ ਹੋ ਕੇ ਜ਼ਮੀਨ ਤੇ ਡਿੱਗਣਾ ਏ, ਗਲ ਵਿੱਚ ਤੂੰ ਹੰਝੂਆਂ ਦਾ ਹਾਰ ਪਾਇਆ, ਚੰਨ ਚੰਨ ਤੂੰ ਦਿਨ ਰਾਤੀ ਪੁਕਾਰਦਾ ਏ, ਖਬਰ ਲੈ ਨਾ ਤੇਰੀ ਇੱਕ ਵਾਰ ਆਇਆ, ਤੂੰ ਤੇ ਗਰਦਨ ਅਕੜਾ ਲੈਂਦਾ ਹੈ, ਚੰਦਰਮਾ ਤੇ ਕਦੇ ਉੱਤਰ ਕੇ ਨਹੀਂ ਆਇਆ, ਤੇਰੇ ਨਾਲ ਉਹਨੇ ਕੋਈ ਪ੍ਰੇਮ ਨਹੀਂ ਕੀਤਾ। ਅੱਗੋਂ ਜਵਾਬ ਦਿੱਤਾ ਅੱਗੋਂ ਆਖ ਦੀ ਚਕੋਰ, ਤੂੰ ਸੁਣ ਯਾਰਾ, ਤੂੰ ਨਾ ਪ੍ਰੇਮ ਦੀ ਸਾਰ ਜਾਣੇ, ਤੈਨੂੰ ਪਤਾ ਹੀ ਨਹੀਂ ਪ੍ਰੇਮ ਕੀ ਹੁੰਦਾ। ਅੱਗੋਂ ਆਖ ਦੀ ਚਕੋਰ, ਤੂੰ ਸੁਣ ਯਾਰਾ, ਤੂੰ ਨਾ ਪ੍ਰੇਮ ਦੀ ਸਾਰ ਜਾਣੇ, ਅਸੀਂ ਆਪਣੀ ਪ੍ਰੀਤ ਨਿਭਾ ਦੇਣੀ, ਚੰਨ ਯਾਰ ਜਾਣੇ ਤੇ ਭਾਵੇਂ ਨਾ ਜਾਣੇ, ਉਹ ਕਦਰ ਕਰੇ ਨਾ ਕਰੇ, ਜਾਣੇ ਨਾ ਜਾਣੇ, ਪਰ ਅਸੀਂ ਆਪਣੀ ਪ੍ਰੀਤ ਛੱਡਣੀ ਨਹੀਂ। ਦੁੱਖ ਦੇਣ ਵਾਲੀ ਪ੍ਰੀਤ ਹੈ, ਇੱਕ ਪਾਸੜ ਪ੍ਰੀਤ ਹੈ। ਮਹਾਰਾਜ ਕਹਿੰਦੇ ਨੇ, ਗੁਰਸਿੱਖਾ ਤੂੰ ਪ੍ਰੀਤ ਚਕੋਰ ਵਾਲੀ ਕਰ, ਤੂੰ ਪ੍ਰੀਤ ਕਰ ਕਮਲ ਫੁੱਲ ਭਵਰਾ ਜਿਵੇਂ ਕਰਦਾ, ਤੂੰ ਪ੍ਰੀਤ ਕਰ ਪਤੰਗੇ ਵਾਂਗੂ, ਇੱਥੇ ਬੇਕਦਰੀ ਨਹੀਂ ਹੋਣੀ, ਇੱਥੇ ਤੇ ਜ਼ਰੂਰ ਕਦਰ ਪਏਗੀ, ਇੱਥੇ ਤੇ ਇੱਕ ਕਦਮ ਪੁੱਟ ਕਰੋੜਾਂ ਕਦਮ ਤੇਰੇ ਵੱਲ ਗੁਰੂ ਸਾਹਿਬ ਪੁੱਟਣਗੇ, ਤੂੰ ਇੱਕ ਵਾਰੀ ਵਾਹਿਗੁਰੂ ਕਹਿ, ਉਹ ਤੈਨੂੰ ਕਰੋੜਾਂ ਵਾਰੀ ਯਾਦ ਕਰੇਗਾ ਬਾਲਕ, ਤੂੰ ਸ਼ਰਧਾ ਨਾਲ ਕੌਡੀ ਮੱਥਾ ਟੇਕ, ਤੇਰੇ ਖਜ਼ਾਨੇ ਭਰਪੂਰ ਹੋ ਜਾਣਗੇ, ਦਿਖਾਵਾ ਨਾ ਬਣਾਈ ਭੇਟਾ ਨੂੰ ਸ਼ਰਧਾ ਨਾਲ। ਤੇ ਮੈਂ ਤੇ ਬੜੀ ਵਾਰੀ ਅਰਜ ਤੁਹਾਡੇ ਚਰਨਾਂ ਚ ਅੱਗੇ ਵੀ ਕਰਦਾ ਰਹਿੰਦਾ ਕਿ ਭਾਈ ਅੱਜ ਗੁਰੂ ਘਰ ਦੇ ਚਿੱਟੇ ਲੱਗੇ ਸੰਗਮਰਮਰ ਨੂੰ ਵੀ ਸਾਡੇ ਹੰਕਾਰ ਨੇ ਚਿੱਟਾ ਨਹੀਂ ਰਹਿਣ ਦਿੱਤਾ, ਨਾਂ ਲਿਖ ਲਿਖ ਕੇ ਕਾਲਾ ਕਰ ਦਿੱਤਾ।
ਜਿਹੜੇ ਮਰਜ਼ੀ ਇਤਿਹਾਸਕ ਗੁਰਦੁਆਰੇ 'ਚ ਜਾ ਕੇ ਵੇਖੋ, ਜਿੱਥੇ ਪ੍ਰਬੰਧਕ ਹੀ ਕਰੜੇ ਹੋਣ, ਚੰਗੇ ਹੋਣ, ਸੂਝਵਾਨ ਹੋਣ, ਉੱਥੇ ਤੇ ਤੁਹਾਨੂੰ ਪੱਥਰ ਸਾਬਤ ਮਿਲੇਗਾ, ਨਹੀਂ ਤੇ ਪੱਥਰਾਂ ਉੱਤੇ ਨਾਂ ਲਿਖ ਲਿਖ ਕੇ ਕਾਲਾ ਕਰ ਦਿੱਤਾ। ਗੁਰਦੁਆਰੇ ਜਾ ਕੇ ਵੀ ਅਸੀਂ ਆਪਣਾ ਹੀ ਨਾਮ ਪਾਲਦੇ, ਦਿੱਤਾ ਵੀ ਗੁਰੂ ਦਾ ਹੀ, ਉਹਦੇ ਵਿੱਚੋਂ ਹੀ ਜੇ ਅਸੀਂ ਕੁਛ ਨਾ ਕੁਛ ਜੇ ਗੁਰਦੁਆਰੇ ਦੇ ਦਿੰਦੇ ਹਾਂ ਤੇ ਉਹਦੇ ਵਿੱਚ ਵੀ ਸਾਡਾ ਹੰਕਾਰ ਹੈ। ਕਹਿੰਦੇ ਨੇ ਇੱਕ ਬਜ਼ੁਰਗ, ਅੱਖਾਂ ਤੁਹਾਨੂੰ ਘੱਟ ਦਿਸਦਾ ਸੀ, ਧਰਤੀ ਤੇ ਕੁਛ ਲੱਭਦਾ ਫਿਰਦਾ, ਕੋਲ ਲੱਗੇ ਮਹਾਂਪੁਰਸ਼ ਲੰਘਣ ਤੇ ਪੁੱਛਦੇ ਨੇ, ਬਜ਼ੁਰਗੋ ਕੁਝ ਗਵਾਚ ਗਿਆ ਤੁਹਾਡਾ, ਮੈਂ ਮਦਦ ਕਰ ਦਿੰਦਾ, ਲਭਾ ਦਿੰਦਾ। ਉਸ ਵਕਤ ਤੋਂ ਬਜ਼ੁਰਗ ਆਖਣ ਲੱਗੇ, ਗਵਾਚਿਆ ਤੇ ਮੇਰਾ ਕੁਛ ਨਹੀਂ, ਮੈਂ ਪਿਛਲੇ ਸਾਲ 10,000 ਰੁਪਇਆ ਦੇ ਕੇ ਗਿਆ ਸੀ, ਕਹਿੰਦੇ ਸੀ ਤੇਰਾ ਨਾਂ ਲਿਖਾਂਗੇ ਪੱਥਰ ਤੇ, ਉਹ ਲੱਭਦਾ ਫਿਰਦਾ ਵੀ ਕਿੱਥੇ ਲਿਖੇ। ਹੱਥ ਜੁੜ ਗਏ ਮਹਾਂਪੁਰਸ਼ਾਂ ਦੇ, ਕਹਿੰਦੇ ਹੇ ਵਾਹਿਗੁਰੂ, ਲੋਕ ਤੇਰੇ ਘਰ ਚ ਆ ਕੇ ਵੀ ਆਪਣਾ ਹੀ ਨਾਂ ਲੱਭਦੇ ਨੇ, ਇੱਥੇ ਆ ਕੇ ਵੀ ਨਹੀਂ, ਕਹਿੰਦੇ ਵੀ ਤੇਰਾ ਨਾਂ ਚਾਹੀਦਾ ਸਾਨੂੰ, ਇੱਥੇ ਵੀ ਅਸੀਂ ਚਾਹੁੰਦੇ ਹਾਂ ਵੀ ਮੇਰਾ ਨਾਂ ਹੋਵੇ। ਵੇਖ ਲਓ ਜਰਾ ਐਤਕੀ ਇਹ, ਪਰ ਮੇਰਾ ਖਿਆਲ ਇੱਥੇ ਤੇ ਸਿਰ ਪਾਓ ਸਰੋਪੇ ਦੇਣ ਦਾ ਰਿਵਾਜ ਨਹੀਂ ਹੈ, ਐਤਕੀ ਜੇ ਦੇ ਲੈਣ ਨਾ 15-20 ਬੰਦਿਆਂ ਨੂੰ ਸਿਰ ਪਾਓ ਦੇ ਦਿਓ, ਜਿਹੜੇ ਸੇਵਾ ਕਰਾਉਂਦੇ ਨੇ ਅੱਗੇ ਅੱਗੇ ਅਗਰਾਹੀ ਕਰਨ ਵਾਲੇ ਕਾਪੀਆਂ ਲੈ ਕੇ ਜਿਹੜੇ ਫਿਰਦੇ ਨੇ, ਉਹਨਾਂ 5-7 ਨੂੰ ਸਿਰ ਪਾਓ ਦੇ ਦਿਓ। ਅਗਲੀ ਵਾਰੀ ਕਈ ਰੁੱਸ ਜਾਣਗੇ ਵੀ ਸਾਨੂੰ ਕਿਹੜਾ ਸੱਦਿਆ ਜੀ, ਉੱਥੇ ਸਾਡਾ ਕਿਹੜਾ ਨਾਮ ਬੋਲਿਆ, ਸਾਨੂੰ ਕਿਹੜਾ ਸਰੋਪਾ ਦਿੱਤਾ ਤੁਸੀਂ, ਸਾਡਾ ਹਾਲ ਤੇ ਇੱਦਾਂ ਦਾ ਸੀ ਤੇ ਇੱਥੋਂ ਤੱਕ ਸੀਮਤ ਆ। ਪਰ ਸ਼ਰਧਾ ਭਾਵਨਾ ਵਾਲਿਆਂ ਵਿੱਚ ਇੱਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ, ਦਿਖਾਵੇ ਨੂੰ ਕੋਈ ਥਾਂ ਨਹੀਂ ਗੁਰੂ ਘਰ, ਕਾਹਦਾ ਦਿਖਾਵਾ। ਸ਼ਰਧਾ ਬਣਾਈਏ, ਭਾਵਨਾ ਬਣਾਈਏ। ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਮਾਇਆ ਗਈ ਤੇ ਕੁਛ ਵੀ ਨਹੀਂ ਗਿਆ, ਸਿਹਤ ਦੀ ਤੰਦਰੁਸਤੀ ਗਈ ਤੇ ਕੁਛ ਕੁਛ ਗਿਆ, ਕਿਉਂਕਿ ਸਿਹਤ ਨਾਲ ਹੀ ਹੈ ਨਾ ਨਾਮ ਜਪਣਾ, ਭਜਨ ਕਰਨਾ, ਸੇਵਾ ਕਰਨੀ। ਤੰਦਰੁਸਤੀ ਗਈ ਤੇ ਕੁਛ ਕੁਛ ਗਿਆ, ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਗਈ ਫਿਰ ਸਭ ਕੁਛ ਗਿਆ, ਫਿਰ ਤੇ ਕੱਖ ਵੀ ਨਾ ਰਹਿ ਗਿਆ ਸਾਡੇ ਪੱਲੇ। ਅੱਜ ਸ਼ਰਧਾ ਘੱਟ ਹੈ, ਸ਼ਰਧਾ ਦਾ ਦਿਖਾਵਾ ਜ਼ਿਆਦਾ। ਸ਼ਰਧਾ ਬਣਾਈਏ ਭਾਈ, ਆਪਣੇ ਅੰਦਰੋਂ ਪ੍ਰਗਟ ਕਰੀਏ ਭਾਵਨਾ, ਤੇ ਭਾਵਨਾ ਜਿਹੜੀ ਹੈ ਉਹ ਸਾਡੀ ਘਟਦੀ ਜਾ ਰਹੀ ਹੈ। ਹਰ ਜਗ੍ਹਾ ਤੇ ਦਿਖਾਵਾ, ਵਿਆਹ ਕਰਨਾ ਹੈ ਪਤਾ ਲੱਗੇ ਵੀ ਕੀਤਾ ਹੈ, ਖਰਚ ਕਰਨਾ ਭਾਵੇਂ 2 ਏਕੜ ਵੇਚੜੀ ਪਵੇ, ਪਰ ਬੱਲੇ ਬੱਲੇ ਮੇਰੀ ਜ਼ਰੂਰ ਹੋਣੀ ਚਾਹੀਦੀ, ਪਤਾ ਲੱਗੇ। ਦਿਖਾਵਾ ਸਾਡੀ ਹਰ ਚੀਜ਼ ਵਿੱਚ, ਤੇ ਧਰਮ ਵਿੱਚ ਵੀ ਦਿਖਾਵਾ ਵਾੜ ਲਿਆ, ਇਹਦੇ 'ਚ ਦਿਖਾਵਾ ਨਾ ਵਾੜੀਏ। ਗੁਰੂ ਸਾਹਿਬ ਕਹਿੰਦੇ ਨੇ, ਉੱਪਰੋਂ ਉੱਪਰੋਂ ਨਹੀਂ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੋਂ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ। ਮਨ ਭਾਵੇਂ ਕਾਲੇ ਨੇ, ਉੱਪਰੋਂ ਸਾਫ ਸੁਥਰੇ ਬਣਨ ਦੀ ਕੋਸ਼ਿਸ਼ ਕਰਨੇ, ਪਰ ਮਨ ਵੀ ਚਿੱਟਾ ਹੋਣਾ ਚਾਹੀਦਾ, ਮਨ ਵੀ ਸਫੈਦ ਹੋਣਾ ਚਾਹੀਦਾ ਹੈ। ਤੇ ਸਤਿਗੁਰੂ ਦੀ ਮਿਹਰ ਨਾਲ ਸੰਗਤ ਵਿੱਚ ਆ ਕੇ ਹੌਲੀ ਹੌਲੀ ਮਨ ਧੋਤਾ ਜਾਏਗਾ, ਸੰਗਤ ਵਿੱਚ ਆ ਕੇ ਮਨ ਦੀ ਕਲਖ ਲਹਿ ਜਾਂਦੀ ਹੈ। ਗੁਰਮੁਖੋ, ਜਿਹੜੇ ਲਗਾਤਾਰ ਸੰਗਤ ਕਰਦੇ ਰਹਿੰਦੇ ਨੇ ਫਿਰ ਦੇ ਸਾਬੂਣ ਲਈਏ ਉਹ ਧੋਏ, ਬਚਤ ਪੜ੍ਹਦੇ ਮੂਤ ਪਲੀਤੀ ਕੱਪੜ ਹੋਏ, ਕੱਪੜਾ ਜਦੋਂ ਮੈਲਾ ਹੋ ਜਾਂਦਾ ਹੈ ਫਿਰ ਦੇ ਸਾਬੂਣ ਲਈਏ ਉਹ ਧੋਏ, ਸਾਬਣ ਨਾਲ ਕੱਪੜਾ ਜਿਵੇਂ ਧੁੱਪ ਜਾਂਦਾ ਹੈ ਸਾਫ਼ ਹੋ ਜਾਂਦਾ ਹੈ। ਭਰੀਏ ਮਤ ਪਾਪਾਂ ਕੈ ਸੰਗ, ਮਤ ਪਾਪਾਂ ਨਾਲ ਭਰ ਗਈ ਹੈ ਉਹ ਕਿਵੇਂ ਸਾਫ਼ ਹੁੰਦੀ ਹੈ, ਉਹ ਧੋਪੈ ਨਾਵੈ ਕੈ ਰੰਗ। ਨਾਮ ਜਪਣ ਨਾਲ, ਸਤਸੰਗਤ ਵਿੱਚ ਆਉਣ ਨਾਲ ਹੌਲੀ 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 ਮਨ ਨੂੰ ਨਾਮ ਦਾ ਰੰਗ ਚੜ੍ਹਦਾ ਜਾਏਗਾ। ਗੁਰ ਕੀ ਮਤ ਤੂੰ ਲਿਹੇ ਇਆਨੇ, ਭਗਤ ਬਿਨਾ ਬਹੁਤ ਡੂਬੇ। ਗੁਰੂ ਦੀ ਮਤ ਧਾਰਨ ਕਰੀਏ, ਦਰ ਦਰ ਦਾ ਫਿਰਨਾ ਛੱਡ ਕੇ ਇੱਕ ਦਰ ਦੇ ਹੋਈਏ, ਸ਼ਰਧਾ ਭਾਵਨਾ ਬਣਾਈਏ। ਮੈਂ ਬੜੀ ਵਾਰੀ ਇਹ ਅਰਜ਼ ਕੀਤੀ ਹੈ, ਗੁਰਦੁਆਰੇ ਬੜੇ ਨੇ, ਗੁਰਦੁਆਰਿਆਂ 'ਚ ਜਾਣ ਵਾਲੇ ਓਨੇ ਨੇ। ਜੇ ਸਿੱਖ ਧਰਮ ਦੇ ਗੁਰਦੁਆਰੇ ਗਿਣੇ ਜਾਣ, ਗੁਰਦੁਆਰੇ ਬਹੁਤੇ ਨੇ, ਤੇ ਜੇ ਸਵੇਰੇ ਸਿੱਖ ਮੱਥਾ ਟੇਕਣ ਵਾਲੇ ਵੇਖੀਏ ਉਹ ਓਨੇ ਨਹੀਂ ਜਾਣ ਵਾਲੇ, ਮੱਥਾ ਨਹੀਂ ਟੇਕਦੇ ਅਸੀਂ ਜਾ ਕੇ। ਸਾਡਾ ਸੁਭਾਅ ਹੌਲੀ ਹੌਲੀ, ਲੋਕ ਆਖਣਗੇ ਜ਼ਮਾਨਾ ਬਦਲ ਗਿਆ, ਜ਼ਮਾਨਾ ਨਹੀਂ ਬਦਲ ਗਿਆ, ਅਸਲ ਵਿੱਚ ਅਸੀਂ ਖੁਦ ਬਦਲ ਗਏ। ਜੋ ਦੁਨੀਆਂ ਜਿੱਥੇ ਜਾਂਦੀ ਹੈ ਜਾਵੇ ਸੂਲ ਆਪਣੇ ਉਵੇਂ ਦੇ ਹੀ ਰੱਖੀਏ ਜਿਵੇਂ ਕੱਲ ਅਰਜ ਕੀਤੀ ਸੀ। ਬੇਨਤੀ ਹੈ ਪਹਿਰੇਦਾਰਾਂ ਨੂੰ, ਟਾਈਮ ਕਾਫੀ ਹੋ ਗਿਆ, ਥੋੜਾ ਜਿਹਾ ਬਾਕੀ ਰਹਿ ਗਿਆ, ਦੀਵਾਨ ਦੀ ਸਮਾਪਤੀ ਹੋ ਜਾਣੀ ਹੈ ਤੇ ਥੋੜਾ ਸਮਾਂ ਸੰਗਤ ਨੂੰ ਰੋਕੋ, ਅੱਧ ਵਿਚਾਲੇ ਮੱਥਾ ਟਿਕਾਇਆ ਕਰੋ, ਪਹਿਰੇਦਾਰੋ ਕਰੜੇ ਹੋ ਕੇ ਬੈਠਿਆ ਅੱਧ ਵਿਚਾਲੇ ਰਸਤਾ ਬੰਦ ਕਰ ਦਿਓ, ਇੱਕ ਵਾਰੀ ਉੱਥੋਂ ਮੱਥਾ ਟੇਕ ਲੈਣ, ਦੁਬਾਰਾ ਫਿਰ ਅੱਗੇ ਮੱਥਾ ਟਿਕਾ ਦੇਣਾ ਜਦੋਂ ਸਮਾਪਤੀ ਹੋਏਗੀ, ਜਦੋਂ ਆਨੰਦ ਸਾਹਿਬ ਪੜਿਆ ਜਾਏਗਾ ਉਦੋਂ ਅੱਗੇ ਮੱਥਾ ਟਿਕਾ ਦੇਣਾ। ਹੁਣ ਉੱਥੇ ਹੀ ਆਉਣ ਵਾਲੀ ਸੰਗਤ ਨੂੰ ਪਿਆਰ ਨਾਲ ਬਿਠਾਈ ਚੱਲੋ, ਆਓ ਸਾਧ ਸੰਗਤ ਵਿੱਚ ਆਉਣ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੌਲੀ ਹੌਲੀ ਜ਼ਰੂਰ ਉੱਜਲ ਹੋ ਜਾਏਗੀ ਮੱਤ, ਸ਼ਰਧਾ ਸ਼ਰਧਾ ਵਾਲਿਆਂ ਦੀ ਸੰਗਤ ਕਰਕੇ ਹੀ ਬਣਦੀ। ਹੁਣ ਜੇ ਤੁਸੀਂ ਨਾਸਤਕ ਬੰਦੇ ਦੀ ਲਿਖ ਨਹੀਂ ਪੜ੍ਹੋ, ਲਿਖ ਤਾਂ ਪੜ੍ਹੋ, ਜਿਸ ਦੀ ਵੀ ਤੁਸੀਂ ਲਿਖਤ ਪੜ੍ਹਦੇ ਹੋ ਅਸਲ ਵਿੱਚ ਤੁਸੀਂ ਉਹਦੀ ਸੰਗਤ ਕਰਦੇ ਹੋ, ਜਿਸ ਲਿਖਾਰੀ ਦੀ ਤੁਸੀਂ ਕਿਤਾਬ ਪੜ੍ਹਦੇ ਹੋ ਉਸ ਲਿਖਾਰੀ ਦੀ ਤੁਸੀਂ ਸੰਗਤ ਕਰਦੇ ਹੋ। ਜੇ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਜੀਵਨ ਪੜ੍ਹੋਗੇ ਤੇ ਅਸਲ ਵਿੱਚ ਤੁਸੀਂ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕਰ ਰਹੇ ਹੋ, ਉਹਦਾ ਪ੍ਰਭਾਵ ਤੁਹਾਡੇ ਮਨ ਤੇ ਪਏ। ਗਿਆਨੀ ਭਗਤ ਪੂਰਨ ਸਿੰਘ ਜੀ ਹੋਏ ਨੇ, ਜੇ ਤੁਸੀਂ ਉਹਨਾਂ ਦੀ ਜੀਵਨੀ ਪੜ੍ਹੋ, ਉਹਨਾਂ ਦੀਆਂ ਲਿਖਤਾਂ ਪੜ੍ਹੋਗੇ ਤੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਦਾ ਪ੍ਰਭਾਵ ਸਾਡੇ ਜੀਵਨ ਤੇ ਆਉਣਾ ਸ਼ੁਰੂ ਹੋ ਜਾਏਗਾ। ਬਾਬਾ ਆਨੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹੋਗੇ ਤੇ ਬਾਬਾ ਆਨੰਦ ਸਿੰਘ ਜੀ ਦਾ ਪ੍ਰਭਾਵ ਸਾਡੇ ਤੇ ਪੈਣਾ ਸ਼ੁਰੂ ਹੋ ਜਾਏਗਾ। ਸੰਤ ਬਾਬਾ ਅਤਰ ਸਿੰਘ ਮਹਾਰਾਜ ਮਸਤਵਾਣਾ ਸਾਹਿਬ ਵਾਲਿਆਂ ਦੇ ਜੇ ਜੀਵਨ ਨੂੰ ਪੜ੍ਹਾਂਗੇ ਤੇ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਕੁਛ ਨਾ ਕੁਛ ਸੇਧ ਮਿਲੇਗੀ, ਉਦਾਂ ਦੇ ਬਣਾਂਗੇ। ਤੇ ਜੇ ਅਸੀਂ ਸ਼ੰਕਾਵਾਦੀਆਂ ਨੂੰ ਸੁਣੀਏ, ਸ਼ੰਕਾਵਾਦੀਆਂ ਨੂੰ ਪੜ੍ਹੀਏ ਤੇ ਉਹਦੇ ਕੀ ਹੋਏਗਾ, ਅਸੀਂ ਆਖੀਏ ਮੈਂ ਅਸਰ ਨਹੀਂ ਕਬੂਲਾਂਗਾ, ਮੈਂ ਪ੍ਰਭਾਵ ਨਹੀਂ ਕਬੂਲਾਂਗਾ, ਹੌਲੀ ਹੌਲੀ ਪੜ੍ਹਦੇ ਪੜ੍ਹਦੇ ਇੱਕ ਦਿਨ ਅਸੀਂ ਵੀ ਸ਼ੰਕਾਵਾਦੀ ਹੋ ਜਾਂਗੇ, ਹੌਲੀ ਹੌਲੀ ਅਸੀਂ ਵੀ ਬਦਲ ਜਾਂਗੇ। ਸੰਗਤ ਦਾ ਅਸਰ ਬਹੁਤ ਹੁੰਦਾ ਹੈ, ਸੰਗਤ ਨਾਲ ਰੰਗਤ ਚੜ੍ਹਦੀ ਹੈ। ਇਸ ਕਰਕੇ ਜਿਹਦੀ ਸੰਗਤ ਵਿੱਚ ਬਹਿਣਾ ਹੈ, ਅੱਜ ਦਾ ਸਮਾਂ ਇੱਦਾਂ ਦਾ, ਜ਼ਰੂਰ ਵੇਖਣਾ ਹੈ, ਪਰਖਣਾ ਹੈ ਵੀ ਕਿਤੇ ਦੀ ਸੰਗਤ ਕਰਕੇ ਅਸੀਂ ਨਾਸਤਕ ਤੇ ਨਹੀਂ ਬਣ ਜਾਂਗੇ। ਲਿਖਤ ਜਿਹੜੀ ਪੜ੍ਹਨ ਲੱਗੇ ਹਾਂ ਉਹਨੂੰ ਪੜ੍ਹਦਿਆਂ ਪੜ੍ਹਦਿਆਂ ਕਿਤੇ ਅਸੀਂ ਨਾਸਤਕ ਤੇ ਨਹੀਂ ਬਣ ਜਾਂਗੇ, ਕਿਉਂਕਿ ਅੱਜ ਜੋੜਨ ਵਾਲੇ ਘੱਟ ਨੇ, ਤੋੜਨ ਵਾਲੇ ਬਹੁਤੇ। ਬੁੱਧੀ ਦੇ ਤਲ ਤੇ ਜਿਉਣ ਵਾਲੇ ਲੋਕ ਨੇ, ਬੁੱਧੀ ਦੀਆਂ ਹੀ ਗੱਲਾਂ ਕਰਦੇ ਨੇ, ਉੱਪਰ ਦੀ ਗੱਲ ਨਹੀਂ ਕਰਦਾ ਕੋਈ। ਤੇ ਜੇ ਸੰਤ ਬਾਬਾ ਆਤਰ ਸਿੰਘ ਜੀ ਦਾ ਜੀਵਨ ਪੜ੍ਹੋ, ਉਹਨਾਂ ਦੇ ਜੀਵਨ ਵਿੱਚੋਂ ਕੁਛ ਨਾ ਕੁਛ ਇੱਦਾਂ ਦਾ ਮਿਲੇਗਾ, ਸਾਡੇ ਜੀਵਨ ਵਿੱਚ ਕ੍ਰਾਂਤੀ ਆਉਣੀ ਸ਼ੁਰੂ ਹੋ ਜਾਏਗੀ। ਬਸ ਸਿੱਧੀ ਗੱਲ ਇਹ ਹੈ, ਜਿਸ ਲੇਖਕ ਦੀਆਂ ਲਿਖਤਾਂ ਪੜ੍ਹੋਗੇ ਇੱਕ ਦਿਨ ਉਹ ਲੇਖਕ ਤੁਹਾਡੇ ਸਿਰ ਚੜ੍ਹ ਕੇ ਬੋਲੇਗਾ। ਉਹ ਕੋਈ ਵੀ ਆਪਾਂ ਕਿਸੇ ਵੀ ਲੇਖਕ ਨੂੰ ਪੜ੍ਹੋ, ਜਿਹਨੂੰ ਜ਼ਿਆਦਾ ਪੜ੍ਹੋਗੇ ਤੁਸੀਂ, ਜਿਸ ਬੰਦੇ ਦੀ ਤੁਸੀਂ ਜ਼ਿਆਦਾ ਸੰਗਤ ਕਰੋਗੇ, ਤੁਸੀਂ ਉਹਦਾ ਪ੍ਰਭਾਵ ਇੱਦਾਂ ਦਾ ਕਬੂਲੋਗੇ ਕਿ ਉੱਦਾਂ ਦਾ ਪਹਿਰਾਵਾ ਪਾਲੋਗੇ। ਜਿੱਦਾਂ ਦੇ ਲਿਖਾਰੀ ਨੂੰ ਤੁਸੀਂ ਜ਼ਿਆਦਾ ਪੜ੍ਹੋਗੇ ਜਾਂ ਜਿਸ ਵਕਤੇ ਨੂੰ ਤੁਸੀਂ ਜ਼ਿਆਦਾ ਸੁਣੋਗੇ, ਤੁਸੀਂ ਹੌਲੀ ਹੌਲੀ ਉਹਦਾ ਹੀ ਰੂਪ ਬਣਨਾ ਸ਼ੁਰੂ ਹੋ ਜਾਓਗੇ, ਤੁਹਾਡਾ ਦਿਮਾਗ ਉੱਦਾਂ ਦਾ ਹੋ ਜਾਏਗਾ, ਉਹਦੇ ਨਾਲ ਸੋਚ ਮਿਲ ਜਾਏਗੀ। ਤੇ ਅੱਜ ਜਿਹੜੇ ਸਾਡੇ ਸਿੱਖ ਧਰਮ ਦੇ ਪ੍ਰਚਾਰਕ ਨੇ ਉਹ ਜ਼ਿਆਦਾ ਸ਼ੰਕਾਵਾਦੀ ਨੇ, ਸ਼ਰਧਾਵਾਨ ਘੱਟ, ਤੇ ਜਿਹੜੀ ਸਾਡੀ ਕੌਮ ਹੈ ਉਹ ਵੀ ਸ਼ੰਕਾਵਾਦੀ ਬਣਦੀ ਜਾ ਰਹੀ ਹੈ। ਪਰ ਸਿੱਖ ਧਰਮ ਤੇ ਖੜਾ ਹੀ ਸ਼ਰਧਾ ਤੇ ਹੈ, ਸ਼ਰਧਾ ਗਈ ਤੇ ਸਭ ਕੁਛ ਹੀ ਗਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸ਼ਰਧਾ ਭਾਵਨਾ ਬਣਾਓ ਆਪਣੀ, ਸ਼ਰਧਾ ਵਾਲਿਆਂ ਦਾ ਜੀਵਨ ਵੇਖੋ, ਪੜ੍ਹ ਕੇ ਪਿਆਰਿਓ। ਇੰਨੀ ਪਿਆਰ ਨਾਲ ਸੇਵਾ ਗੁਰੂ ਕੇ ਸਿੱਖਾਂ ਨੇ ਕੀਤੀ ਹੈ, ਹੈਰਾਨ ਹੋ ਜਾਈਦਾ। ਲਾਹੌਰ ਵਿੱਚ ਰਹਿੰਦਾ ਸੀ ਵੈਦ ਸੁਜਾਨ ਚੰਦ, ਬਹੁਤ ਤਕੜਾ ਵੈਦ ਸੀ। ਨਬਜ਼ ਫੜ ਕੇ ਦੱਸ ਦਿੰਦਾ ਸੀ ਤੈਨੂੰ ਰੋਗ ਕੀ ਹੈ, ਪਰ ਮਨ ਸ਼ਾਂਤ ਨਹੀਂ ਸੀ, ਮਨ ਤੜਫਦਾ ਰਹਿੰਦਾ ਸੀ। ਘਰ ਵਾਲਿਆਂ ਨੇ ਆਖਿਆ ਵਿਆਹ ਕਰ ਦਿਓ, ਖੁਸ਼ ਹੋ ਜਾਏਗਾ, ਪਰ ਜਿਹਦੇ ਅੰਦਰ ਲਗਨ ਲੱਗੀ ਹੋਵੇ ਉਹ ਇਹਨਾਂ ਗੱਲਾਂ ਨਾਲ ਕਿੱਥੋਂ ਖੁਸ਼ ਹੋ ਜਾਏਗਾ। ਉਹ ਤੇ ਜਦੋਂ ਪੂਰਤੀ ਹੋਏਗੀ, ਸਾਚਾ ਨਾਮ ਮੇਰਾ ਆਧਾਰੋ ਨਾਮ ਮਿਲੇਗਾ, ਸੱਚ ਨਾਮ ਆਧਾਰ ਮੇਰਾ, ਜਦੋਂ ਨਾਮ ਆਧਾਰ ਬਣੇਗਾ ਫਿਰ ਕਿਰਪਾ ਹੋਏਗੀ। ਜਿਨ ਭੁੱਖਾਂ ਸਭ ਗਵਾਈਆਂ, ਫਿਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਵਿਆਹ ਹੋ ਗਿਆ, ਸ਼ਾਦੀ ਹੋ ਗਈ, ਘਰ ਵਿੱਚ ਪੁੱਤਰ ਨੇ ਵੀ ਜਨਮ ਲੈ ਲਿਆ ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ, ਅਜੇ ਰਸ ਨਹੀਂ ਆਇਆ। ਕੋਈ ਐਸਾ ਮਿਲੇ ਜਿਹੜਾ ਮਨ ਦੀ ਭਟਕਣਾ ਮੁਕਾ ਦੇਵੇ, ਜਿਹਦੇ ਕਰਕੇ ਮੇਰੇ ਜੀਵਨ ਵਿੱਚ ਅਡੋਲਤਾ ਆ ਜਾਵੇ, ਸ਼ਾਂਤੀ ਆ ਜਾਵੇ। ਭਟਕਦਾ ਰਹਿੰਦਾ ਮਨ। ਹੁਣ ਵੇਖੋ ਪਿਆਰਿਓ, ਤਨ ਨੂੰ ਤਨ ਦੀ ਖੁਰਾਕ ਨਾ ਦਿਓ, ਇਹ ਵਿਆਕੁਲ ਹੋ ਜਾਏਗਾ। ਅੱਜ ਪ੍ਰਸ਼ਾਦਾ ਸਵੇਰੇ ਛਕਿਆ, ਰਾਤ ਨੂੰ ਜੇ ਨਾ ਛਕੋਗੇ ਨਾ ਭੋਜਨ ਤੇ ਮਨ ਕਾਲਾ ਪੈ ਜਾਏਗਾ। ਕੱਲ ਨੂੰ ਜਦੋਂ ਭੁੱਖ ਲੱਗੀ ਹੋਏਗੀ ਤੇ ਰੋਟੀ ਮਿਲੇ ਨਾ, ਲੜਾਂਗੇ ਦੁਨੀਆ ਨਾਲ, ਐਵੇਂ ਕਲੇਸ਼ ਖੜਾ ਕਰ ਲਾਂਗੇ ਭੁੱਖਾ ਜਦੋਂ ਭੁੱਖ ਲੱਗੀ ਹੋਏਗੀ। ਤੇ ਸਤਸੰਗ ਜੀ, ਜੇ ਤਨ ਨੂੰ ਤਨ ਦੀ ਖੁਰਾਕ ਨਾ ਮਿਲੇ, ਤਨ ਵਿਆਕੁਲ ਹੋ ਜਾਂਦਾ ਹੈ। ਮਨ ਦੀ ਖੁਰਾਕ ਹੈ ਭਜਨ, ਜੇ ਮਨ ਨੂੰ ਮਨ ਦੀ ਖੁਰਾਕ ਨਾ ਮਿਲੇ ਤੇ ਸਾਡਾ ਮਨ ਵੀ ਵਿਆਕੁਲ ਹੋ ਜਾਂਦਾ। ਜੇ ਸਵੇਰੇ ਗੁਰਦੁਆਰੇ ਨਹੀਂ ਗਏ, ਘੰਟਾ ਬਾਣੀ ਨਹੀਂ ਸੁਣੀ, ਕਮਰੇ 'ਚ ਸਵੇਰੇ ਉੱਠ ਕੇ ਘੰਟਾ ਨਿਤਨੇਮ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਸਤਸੰਗਤ ਨਹੀਂ ਕੀਤਾ, ਤੇ ਫਿਰ ਹੌਲੀ ਹੌਲੀ ਮਨ ਵੀ ਕਾਹਲਾ ਪੈਣ ਲੱਗ ਜਾਂਦਾ। ਐਸਾ ਵੀ ਦਿਨ ਆ ਜਾਂਦਾ ਜੀ ਕਰਦਾ ਕੁਝ ਖਾ ਕੇ ਮਰ ਜਾਈਏ, ਦੁਨੀਆ ਚੰਗੀ ਨਹੀਂ ਲੱਗਦੀ। ਜਿਹੜੇ ਲੋਕਾਂ ਨੂੰ ਦੁਨੀਆ ਚੰਗੀ ਨਹੀਂ ਲੱਗਦੀ, ਉਹਦਾ ਕਾਰਨ ਇਹ ਹੈ ਵੀ ਉਹ ਅੰਦਰੋਂ ਟੁੱਟੇ ਹੋਏ ਨੇ, ਅੰਦਰੋਂ ਟੁੱਟ ਗਏ। ਮਨ ਨੂੰ ਜੋੜਨਾ ਹੈ, ਬਾਣੀ ਨਾਲ ਜੁੜੇਗਾ, ਸਾਧ ਸੰਗਤ ਵਿੱਚ ਆ ਕੇ ਟੁੱਟਿਆ ਹੋਇਆ ਮਨ ਜੁੜ ਜਾਏਗਾ, ਇੱਥੇ ਆ ਕੇ ਹੋੜਾ ਮਿਲ ਜਾਏਗਾ, ਜੀਵਨ ਦਾ ਮਕਸਦ ਮਿਲ ਜਾਏਗਾ। ਅਸੀਂ ਬਾਣੀ ਤੋਂ ਟੁੱਟੇ ਹਾਂ, ਅਸੀਂ ਸੇਵਾ ਸਿਮਰਨ ਤੋਂ ਟੁੱਟੇ ਹੋਏ ਹਾਂ। ਤੇ ਗੁਰਮੁਖੋ, ਕਿਸੇ ਮਰੀਜ਼ ਦਾ ਪਤਾ ਲੈਣ ਜਾਓ, ਜੇ ਅਗਲਾ ਆਖੇ ਵੀ ਇਹਨੇ ਤੇ ਚਾਰ ਦਿਨ ਹੋ ਗਏ ਕੁਛ ਵੀ ਨਹੀਂ ਖਾਧਾ, ਇਹਦਾ ਮਤਲਬ ਇਹ ਹੈ ਬਹੁਤਾ ਬਿਮਾਰ ਹੈ। ਤੇ ਜੇ ਕੋਈ ਸਾਨੂੰ ਅਗਲਾ ਆਖੇ ਇਹਨੇ ਇੱਕ ਰੋਟੀ ਖਾ ਲਈ ਹੈ, ਅਸੀਂ ਕਹਿੰਦੇ ਹਾਂ ਠੀਕ ਹੋਣਾ ਸ਼ੁਰੂ ਹੋ ਗਿਆ। ਜੇ ਆਹ ਸਾਧ ਸੰਗਤ ਵਿੱਚ ਅਸੀਂ ਬੈਠੇ ਹਾਂ ਨਾ, ਇਹਦਾ ਮਤਲਬ ਇਹ ਹੈ ਵੀ ਅਸੀਂ ਵੀ ਠੀਕ ਹੋਣੇ ਸ਼ੁਰੂ ਹੋ ਗਏ। ਜੇ ਸਾਨੂੰ ਘੰਟਾ ਚੰਗਾ ਲੱਗਦਾ ਇੱਥੇ ਬਹਿਣਾ, ਜੇ ਸਾਡਾ ਜੀ ਕੀਤਾ ਅਸੀਂ ਦੋ ਘੰਟੇ, ਹੁਣ ਜਿਹੜੇ ਟਰਾਲੀਆਂ ਤੇ ਇੰਨੀ ਹਵਾ ਪੈਂਦੀ ਤੇ ਠੰਡ 'ਚ ਆਏ ਨੇ ਤੇ ਉਹਨਾਂ ਦਾ ਮਨ ਠੀਕ ਹੋ ਰਿਹਾ ਤੇ ਤਾਂ ਹੀ ਹੈ। ਹੌਲੀ 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 ਕਿਰਪਾ ਹੋ ਜਾਂਦੀ ਹੈ। ਜਿੱਦਣ ਮਰੀਜ਼ ਬਿਲਕੁਲ ਠੀਕ ਹੋ ਜਾਏ, ਉਦਣ ਕਹਿਣਗੇ ਜੀ ਰੱਜ ਕੇ ਰੋਟੀ ਖਾ ਲਈ ਤੇ ਇਹਦਾ ਮਤਲਬ ਹੈ ਵੀ ਹੁਣ ਪੂਰਾ ਠੀਕ ਹੈ। ਜਿੱਦਣ ਅਸੀਂ ਢਾਈ ਘੰਟੇ ਪੂਰੇ ਲਾਉਣ ਲੱਗ ਪਏ, ਉਦਣ ਅਸੀਂ ਪੂਰੇ ਠੀਕ ਹਾਂ। ਢਾਈ ਘੰਟੇ, ਡੇਢ ਘੰਟਾ ਸਵੇਰੇ ਘੰਟਾ ਸ਼ਾਮ, ਚਾਹੇ ਸੇਵਾ ਕਰਦੇ ਹਾਂ, ਚਾਹੇ ਨਿਤਨੇਮ ਕਰਦੇ ਹਾਂ, ਚਾਹੇ ਸਤਸੰਗਤ ਕਰਦੇ ਹਾਂ, ਜਿੱਦਣ ਤੋਂ ਢਾਈ ਘੰਟੇ ਪੱਕੇ ਲੱਗਣ ਲੱਗ ਗਏ, ਉਦਣ ਹੀ ਜੀਵਨ ਦਾ ਮਕਸਦ ਮਿਲ ਜਾਏਗਾ। ਜਿੱਥੇ ਮਰਜ਼ੀ ਫਿਰ ਲਓ, ਮੈਂ ਬੜੀ ਵਾਰੀ ਅਰਜ਼ ਕੀਤੀ ਹੈ, ਬੱਚਾ ਰੋਂਦਾ, ਇੱਥੇ ਕਈ ਸਾਡੇ ਦੁਕਾਨਾਂ 'ਚ ਬੱਚੇ ਗਵਾਚ ਦੇ ਵੇਖੀਦੇ ਨੇ, ਬੱਚਾ ਰੋ ਰਿਹਾ ਹੁੰਦਾ, ਉਹ ਰੋਂਦਾ ਹੈ, ਰੋਂਦਾ ਇੱਥੇ ਕੌਣ ਨਹੀਂ, ਕਈ ਅੱਖਾਂ ਤੋਂ ਰੋ ਕੇ ਵਿਖਾ ਦਿੰਦੇ ਨੇ, ਕਈ ਅੰਦਰ ਹੀ ਰੋਈ ਜਾਂਦੇ ਨੇ, ਰੋਂਦੇ ਤੇ ਆਪਾਂ ਸਾਰੇ ਹੀ ਨੇ, ਕਈ ਰੋ ਕੇ ਨਹੀਂ ਅੱਖਾਂ ਤੋਂ ਪਾਣੀ ਨਹੀਂ ਕੱਢਦੇ, ਰੋਂਦਾ ਕੌਣ ਨਹੀਂ, ਕੋਈ ਬੱਚਿਆਂ ਤੋਂ ਦੁਖੀ ਹੈ, ਕੋਈ ਮਾਇਆ ਨਹੀਂ ਮਿਲਦੀ ਤਾਂ ਦੁਖੀ ਹੈ, ਕਿਸੇ ਦੇ ਸਿਰ ਕਰਜ਼ਾ ਤਾਂ ਦੁਖੀ ਹੈ, ਕਿਸੇ ਦੇ ਘਰ ਜਵਾਨ ਧੀ ਹੈ ਤਾਂ ਦੁਖੀ ਹੈ, ਕਿਸੇ ਦੇ ਘਰ ਔਲਾਦ ਹੋਈ ਨਹੀਂ ਤਾਂ ਦੁਖੀ ਹੈ, ਜਿਨ੍ਹਾਂ ਦੀ ਕਹਿਣੇ 'ਚ ਨਹੀਂ ਚੱਲਦੀ ਤਾਂ ਦੁਖੀ ਹੈ, ਬੜੇ ਲੋਕ ਨੇ ਦੁਖੀ, ਕਈ ਕੁਰਸੀਆਂ ਪਿੱਛੇ ਦੁਖੀ ਨੇ, ਕਈ ਸਰਪੰਚੀਆਂ ਪਿੱਛੇ ਦੁਖੀ ਨੇ, ਕਈ MLA ਬਣਨ ਪਿੱਛੇ ਦੁਖੀ ਨੇ, ਬੜੀ ਦੁਨੀਆ ਦੁਖੀ। ਤੇ ਬੱਚਾ ਵੀ ਰੋਂਦਾ ਹੈ, ਪਰ ਸਾਡੇ ਨਾਲੋਂ ਬੱਚਾ ਸਿਆਣਾ ਹੈ, ਬੱਚੇ ਨੂੰ ਪਤਾ ਮੈਂ ਕਿਉਂ ਰੋਨਾ, ਸਾਨੂੰ ਇਹ ਪਤਾ ਹੀ ਨਹੀਂ ਅਸੀਂ ਕਿਉਂ ਰੋਨੇ, ਬੱਚੇ ਨੂੰ ਤੇ ਇੰਨੀ ਨੌਲੇਜ ਹੈ, ਇੰਨਾ ਪਤਾ ਹੈ, ਮੈਨੂੰ ਮੇਰੀ ਮਾਂ ਵਿਛੜ ਗਈ ਹੈ ਮੈਂ ਤਾਂ ਰੋਨਾ, ਸਾਨੂੰ ਇਸ ਗੱਲ ਦਾ ਸਾਰੀ ਜ਼ਿੰਦਗੀ ਪਤਾ ਹੀ ਨਹੀਂ ਲੱਗਣਾ ਵੀ ਵਿਛੜੇ ਤੇ ਗੁਰਬਾਣੀ ਤੋਂ ਸਰਤਾਰ ਰੋਂਦੇ ਸੀ, ਇਸ ਗੱਲ ਦੀ ਪਤਾ ਹੀ ਨਹੀਂ ਲੱਗਣਾ। ਅਸੀਂ ਕਹਿੰਦੇ ਹਾਂ ਪਤਾ ਨਹੀਂ ਕੋਠੀ ਨਹੀਂ ਬਣੀ ਮੈਂ ਤਾਂ ਦੁਖੀ ਹਾਂ, ਜਿੱਦਣ ਬਣ ਜਾਏਗੀ ਸੁਖੀ ਤੂੰ ਉਦਣ ਵੀ ਨਹੀਂ ਹੋਣਾ, ਰੋਏਗਾ ਤੂੰ ਉਦਣ ਵੀ, ਔਲਾਦ ਨਹੀਂ ਤੂੰ ਕਹਿੰਦਾ ਮੈਂ ਪਤਾ ਨਹੀਂ ਤਾਂ ਦੁਖੀ ਹੈ, ਜਿੱਦਣ ਹੋ ਜਾਏਗੀ ਫਿਰ ਕਿਹੜਾ ਤੂੰ ਹੱਸਣ ਲੱਗ ਜਾਣਾ ਹੈ, ਪੰਜ ਚਾਰ ਦਿਨ ਦੀ ਖੁਸ਼ੀ ਹੈ ਤੂੰ ਫਿਰ ਵੀ ਰੋਏਗਾ, ਜੇ ਬੱਚੇ ਤੇਰੇ ਕਹਿਣੇ 'ਚ ਨਹੀਂ ਚੱਲਦੇ ਤੂੰ ਤਾਂ ਦੁਖੀ ਹੈ, ਜਿੱਦਣ ਕਹਿਣੇ 'ਚ ਚੱਲਣ ਲੱਗ ਪੈਣਗੇ ਰੋਣਾ ਤੇਰਾ ਫਿਰ ਵੀ ਨਹੀਂ ਮੁੱਕਣਾ। ਮਰ ਕਹਿੰਦੇ ਨੇ ਸੁਖੀ ਤੂੰ ਉਦਣ ਹੋਣਾ ਹੈ ਜਿੱਦਣ ਸੁੱਖਾਂ ਦੇ ਦਾਤੇ ਦੇ ਚਰਨਾਂ ਨਾਲ ਜੁੜੇਗਾ, ਤੂੰ ਖੁਸ਼ ਉਦਣ ਹੋਣਾ ਹੈ ਜਿੱਦਣ ਖੁਸ਼ੀਆਂ ਦੇਣ ਵਾਲੇ ਦੇ ਚਰਨਾਂ 'ਚ ਆਏਗਾ, ਜਿੱਦਣ ਤੂੰ ਸਮਾਂ ਕੱਢੇਗਾ, ਜਿੱਦਣ ਤੂੰ ਆਪਣੇ ਆਪ ਨੂੰ ਗੁਰੂ ਨਾਲ ਜੋੜੇਗਾ, ਸੇਵਾ ਸਿਮਰਨ ਨਾਲ ਜੋੜੇਗਾ, ਫਿਰ ਸ਼ਾਂਤੀ ਮਿਲੇਗੀ। ਨਹੀਂ ਤੇ ਜਿੱਥੇ ਮਰਜ਼ੀ ਭਟਕਦੇ ਰਹੀਏ, नहीं शांति मिलेगी। बच्चे नू मामी चुके चाची चुके ताई चुके नहीं शांति मिलती। गल उदन बनेगी उदो बनती है जो मां की गोद विच चले जाए। असी भी जिथे मर्जी फिर लीए जिन्ना चिर गुरबाणी की गोद विच नहीं आउंदे उन्ना चिर सानू भी चैन नहीं मिलना। गुरबाणी की गोद विच गए नहीं संगत विच जाना शुरू किया मर्द कृपा नाल जदों ही नाम जपिया भजन किया उदन ही रोने धोने मुक जाणगे। नहीं तो भटकना लगनी लगी रहनी है। कोई तन दुखी कोई मन दुखी कोई चिंता चित उदास थोड़े थोड़े सब दुखी एक सुखी हरि का दास। नहीं तो चलदा ही रहना है। आस है मन विच कदे कोई मिले मेरे मन की भटकना मुक जाए। हर वेले अरदासा करता रहिंदा सी वैद सुजान चंद किसे ने आ दसिया सुखां दे दाते सतगुरु आनंदपुर साहिब रहिंदे ने। कहिंदा बड़े गुरुआं पीरां फकीरां नूं वेखिया कहिंदे तू उन्हां दी गल छड तू एक वारी इन्हां दे कोल जा के ते वेख एक वारी दर्शन कर ते सही। किसे ने विचोला बन के राह दस दिता जोड़न वाला चंगा है। डाकिए दा सत्कार जरूर हुंदा है पर डाकिए ही साडा रिश्तेदार नहीं हुंदा ओ ते सुनेहा लेके आउण वाला है। जोड़न वाले ने विचोले महापुरुष रागी प्रचारक कथावाच पर ओ साडे गुरु नहीं। गुरु साडे गुरु ग्रंथ साहिब जी जुड़ना असी बाणी नाल ही है पर हां जोड़न वालियां दा सत्कार जरूर है गुरु घर च। ऐसी भी गल नहीं इन्ने भी रुखे ना बनो। कोई जन हर स्यों देवे जोर चरण गहो बकू शुभ रसना दीजा है प्राण अकोर। कहिंदे जोड़न वाला कोई मैनू गुरु नाल जोड़ देवे मैं उहदे चरण फड़ लवां ते मुखों मिठे बचन बोलां उहदा धन्नवाद करां ते भेटा की दिया अपने प्राण ही उहदे चरणां च रख दिया। एडी वड्डी भेटा भी है। तेन दी बंदिश मैं कोई ना डिठा तू नानक मन भाणा घोल कमाई तिस मित्र विचोले जह मिल कंत पछाणा। संत बाबा ईशर सिंह जी महापुरुष बड़िया दे विचोले बने किन्नी संगत नू उन्होंने ता दिया। बाबा नंद सिंह जी सचमुच विचोले बने बड़े कथावाचक सिख धर्म च होए जिन्हां दी संगत करके कईयां नू रंगत चढ़ी। जुगत दा जुगत नाल मुक्ति है राह दसिया ते ए वी लभदा सी कोई अज लभ गया प्यारा उहने दस दिता चल जे चाहुंदा मन दी शांति आनंदपुर साहिब सतगुरु रहिंदे ने सदा दा खेड़ा मिल जाएगा तेनू जीवन जाच मिल जाएगी तेनू जीवन जुगत मिल जाएगी। चल जा आनंदपुर साहिब जे दर्शन करने ने बस हुण आस पैदा हो गई तड़प सी अंदर। वरागी ते जेड़े ने महापुरुष पढ़ते होंदे सी ना राड़ा साहिब वाले तेरे नाम दे वरागी सारी सारी रात
ਦੱਸ ਦਿੱਤਾ ਘਰ ਬਾਰ ਛੱਡਿਆ ਚੱਲਿਆ ਮੈਂ ਕਿੱਥੇ ਚੱਲੇ ਹੋ ਆਨੰਦਪੁਰ ਸਾਹਿਬ ਕਦੋਂ ਆਓਗੇ ਪਤਾ ਨਹੀਂ ਇਹ ਨਹੀਂ ਪਤਾ ਕਦੋਂ ਮੋੜਾਂ ਪਰ ਚੱਲਿਆ ਆ ਗਈ ਆਨੰਦਪੁਰ ਸਾਹਿਬ ਦੀ ਦਰਦੀ ਮੈਂ ਤਾਂ ਕਰਨੇ ਨੇ ਦਿਦਾਰੇ ਬਾਜਾਂ ਵਾਲੇ ਦੇ ਛੇਤੀ ਛੇਤੀ ਮੁਕਤ ਪੈਣਾ ਮੈਂ ਤਾਂ ਕਰਨੇ ਨੇ ਦਿਦਾਰੇ ਬਾਜਾਂ
ਨਾਗ ਜੀ ਦੇ ਅੰਦਰ ਬਹਿ ਜਾਏ ਉਹ ਨੀ ਮੰਤਰ ਕਿਸੇ ਦੇ ਮੰਤਰ ਤੋਂ ਕੀ ਲਿਆ ਜਾ ਸਕਦਾ ਨਾਗ ਨੂੰ ਫੜਦੇ ਨੇ ਕੱਲੀ ਬੀਨ ਨਹੀਂ ਨਾਲ ਸ਼ਬਦ ਵੀ ਪੜ੍ਹਨਾ ਪੈਂਦਾ ਮੰਤਰ ਇਹਨੂੰ ਜੋਗੀ ਜਾਣਦੇ ਕਹਿੰਦੇ ਨੇ ਬਿਰਹੋਂ ਦਾ ਨਾਗ ਹੈ ਨਾ ਜਿਨ੍ਹਾਂ ਦੇ ਅੰਦਰ ਬੈਠਾ ਉਹ ਨੀ ਮੰਨਦੇ ਉਹ ਤੇ ਕਹਿਣਗੇ ਉਹ ਪਿਆਰਾ ਆਏਗਾ ਗੱਲ ਹੀ ਫਿਰ ਬਣੇਗੀ ਬਿਰਹੋਂ ਨਾਗ ਨੇ ਜੋਗ ਡੰਗ ਮਾਰਿਆ ਕੋਈ ਮੰਤਰ ਨਾ ਕੀ ਸਕਿਆ ਬਿਰਹੋਂ ਨਾਗ ਨੇ ਜੋਗ ਡੰਗ ਮਾਰਿਆ ਕੋਈ ਮੰਤਰ ਨਾ ਕੀ ਜਿਨ੍ਹਾਂ ਨੂੰ ਲੱਗਦੀਆਂ ਨੇ ਉਹ ਜਾਣਦੇ
ਵਿਛੋੜਾ ਪਵੇ ਤੇ ਪਤਾ ਲੱਗਦਾ ਕੀ ਬਲਾ ਹੁੰਦਾ। ਸੁਣਦੇ ਨੇ ਫਲਾਣੇ ਮਹਾਂਪੁਰਸ਼ ਚਲੇ ਗਏ, ਜਿੱਦਣ ਆਪਣੇ ਜਾਣਗੇ ਫੇਰ ਪਤਾ ਲੱਗੂ। ਕਹਿਣਗੇ ਜੀ ਉਹ ਫਲਾਣਾ ਕਮਲਾ ਹੋ ਗਿਆ, ਮਸਤਾਨਾ ਹੋ ਗਿਆ, ਇਤ ਜਿਸ ਲਾਗੀ ਪੀਰ ਪ੍ਰਭ ਕੀ। ਮੈਂ ਜਦੋਂ ਇਹਨਾਂ ਸੜਕਾਂ ਤੋਂ ਲੰਘ ਕੇ ਆਉਂਦਾ ਮੈਨੂੰ ਉਹ ਸਮਾਂ ਯਾਦ ਆ ਜਾਂਦਾ ਜਦੋਂ ਅਸੀਂ ਇੱਥੇ ਰਾੜਾ ਸਾਹਿਬ ਆਉਂਦੇ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਜੀ ਕੋਲ। ਕਿੰਨਾ ਚਾਅ ਹੁੰਦਾ ਸੀ ਜਾਣਾ ਹੈ, ਉਸ ਬੱਸ ਉਸ ਬੱਸ ਕਦੇ ਉਸ ਬੱਸ। ਹੁਣ ਜਿਹੜਾ ਪੈਂਡਾ ਅਸੀਂ ਚਾਰ ਚਾਰ ਘੰਟਿਆਂ ਚ ਤੈਅ ਕਰਦੇ ਸਾਂ, ਹੁਣ ਘੰਟੇ ਚ ਹੀ ਆ ਜਾਂਦੇ ਹਾਂ ਇੱਥੇ, ਪਰ ਉਹ ਤੇ ਹੈ ਹੀ ਨਹੀਂ ਜਿਹਦੇ ਦਰਸ਼ਨਾਂ ਨੂੰ ਆਉਂਦੇ ਸੀ, ਤਰਸਦੇ ਸੀ ਅਸੀਂ ਉਹਨਾਂ ਹੱਥਾਂ ਨੂੰ ਕਦੇ ਸਾਡੇ ਸਿਰ ਤੇ ਰੱਖ ਦੇਣ। ਇੱਕ ਵਾਰੀ ਵੇਖ ਕੇ ਹੱਸ ਪੈਣ, ਬਸ ਇੰਨਾ ਹੀ ਬੜਾ, ਹੋਰ ਕੁਛ ਨਹੀਂ ਸੀ ਚਾਹੀਦਾ ਹੁੰਦਾ। ਪੁੱਛੋ ਉਹਨਾਂ ਨੂੰ ਪਿਆਰਿਓ ਜਿਨ੍ਹਾਂ ਨੂੰ ਲੱਗੀਆਂ। ਧੰਨ ਵੈਦ ਸੁਜਾਨ ਚੰਦ, ਕਲਗੀਆਂ ਵਾਲੇ ਦੇ ਦਰਸ਼ਨ ਕਰਨ ਚੱਲਿਆ ਕਿ ਕਲਗੀਆਂ ਵਾਲੇ ਵੀ ਹਨ ਅਨੰਦਪੁਰ ਸਾਹਿਬ ਦੇ ਵਿੱਚ। ਵਾਹ ਵਾਹ, ਅਨੰਦਪੁਰ ਸਾਹਿਬ ਚ ਮਹਾਰਾਜ ਆਪ ਵੀ ਨੇ। ਗੁਰਮੁਖੋ, ਏਦਾਂ ਲੱਗਦਾ ਜਿਵੇਂ ਪਹਾੜੀਆਂ ਵੀ ਵਾਹਿਗੁਰੂ ਵਾਹਿਗੁਰੂ ਜਪਦੀਆਂ। ਕਹਿੰਦੇ ਨੇ ਰਾੜਾ ਸਾਹਿਬ ਵਾਲੇ ਮਹਾਂਪੁਰਖ ਜਦੋਂ ਭੋਰਾ ਸਾਹਿਬ ਚ ਟਹਿਲਦੇ ਹੁੰਦੇ ਸੀ ਨਾ, ਏਦਾਂ ਲੱਗਦਾ ਸੀ ਜਿਵੇਂ ਭੋਰੇ ਦੀਆਂ ਕੰਧਾਂ ਵੀ ਨਾਮ ਜਪਦੀਆਂ। ਇੰਨੀ ਸ਼ਾਂਤੀ ਸੀ ਉਸ ਵੇਲੇ। ਮਹਾਂਪੁਰਸ਼ਾਂ ਨੇ ਚਾਲੀ ਚਾਲੀ ਦਿਨ ਬਾਹਰ ਨਾ ਨਿਕਲਣਾ, ਚਾਲੀ ਚਾਲੀ ਦਿਨ ਅਸੀਂ ਇੱਥੇ ਪੀਖੀ ਰਹਿੰਦੇ ਹੁੰਦੇ ਸੀ, ਸਾਹ ਨਹੀਂ ਸੀ ਉੱਚਾ ਲੈਂਦੇ, ਕਿਤੇ ਉਹਨਾਂ ਦੀ ਸਮਾਧੀ ਚ ਫਰਕ ਨਾ ਪੈ ਜਾਏ ਕੋਈ। ਬਾਹਰ ਹੀ ਨਮਸਕਾਰ ਕਰ ਲੈਂਦੇ ਸੀ ਵੀ ਚਲੋ ਅੰਦਰ ਤੇ ਹੈਗੇ ਆ, ਹੁਣ ਉਹ ਵਸਤੂਆਂ ਪਈਆਂ ਨੇ ਉਹਨਾਂ ਦੀਆਂ, ਇੱਥੇ ਜੋੜਾ ਜੀ, ਇੱਥੇ ਆ ਖੁੰਡੀਆਂ ਨੇ, ਇਹ ਤੇ ਮਨ ਸਮਝਾਉਣ ਦੀਆਂ ਗੱਲਾਂ ਨੇ, ਬਸ ਉਹ ਗੱਲ ਨਹੀਂ ਬਣਦੀ। ਧੰਨ ਭਾਗ ਨੇ ਅੱਜ ਕਲਗੀ ਵਾਲੇ ਸਾਹਮਣੇ ਬੈਠੇ, ਲਾਈਨਾਂ ਲੱਗੀਆਂ ਹੋਈਆਂ ਨੇ ਦਰਸ਼ਨ ਕਰਨ ਵਾਲਿਆਂ ਦੀਆਂ, ਵਾਰੀ ਵਾਰੀ ਸਿਰ ਸਭ ਮੱਥਾ ਟੇਕਦੇ ਰਹੇ, ਅੱਗੇ ਲੰਘਦੇ ਰਹੇ, ਇਹਦੀ ਵਾਰੀ ਆ ਗਈ, ਖਲੋ ਗਿਆ। ਤੱਕ ਮਹਾਰਾਜ ਵੱਲ ਤੱਕਦਾ,
ਸਾਡੇ ਸਤਿਗੁਰ ਨੇ ਮਨ ਮੋਇਆ ਨੈਣੀ ਵਸ ਵਸ ਕੇ, ਸਾਡੇ ਸਤਿਗੁਰ ਨੇ ਮਨ ਮੋਇਆ ਨੈਣੀ ਵਸ ਵਸ ਕੇ, ਸਾਡੇ ਸਤਿਗੁਰ ਨੇ ਮਨ ਮੋਇਆ ਨੈਣੀ ਵਸ ਵਸ ਕੇ, ਸਾਡੇ ਸਤਿਗੁਰ ਨੇ ਮਨ ਮੋਇਆ।
ਓ ਵੀ ਰਾਮ ਨਾਮ ਮਨ ਰੰਗੇ, ਓ ਕਿਉਂ ਲੋ
ਸਾਜ ਤੋਂ ਸੁਣੀਏ ਰਾਮ ਨਾਮ ਮਨ ਲਈਏ ਲੋਕਾਂ ਨੂੰ ਸੰਗੇ ਕੋਈ ਰਾਮ ਨਾਮ ਮਨ ਰੰਗੇ ਕਿਉਂ ਲੋਕਾਂ ਤੋਂ ਸੰਗੇ ਕੋਈ ਰਾਮ ਨਾਮ ਮਨ ਰੰਗੇ ਕਿਉਂ ਲੋਕਾਂ ਤੋਂ ਸੰਗੇ ਰਾਮ ਨਾਮ ਮਨ ਰੰਗੇ ਕਿਉਂ ਲੋਕਾਂ ਤੋਂ ਸੰਗੇ ਕੋਈ ਰਾਮ ਨਾਮ ਮਨ ਰੰਗੇ ਕਿਉਂ ਲੋਕਾਂ ਤੋਂ ਸੰਗੇ ਉਹ ਤਾਂ ਉੱਡਦੇ ਵਾਂਗ ਪਤੰਗੇ ਨਸ ਨਸ ਕੇ ਸਾਡੇ ਸਤਿਗੁਰ ਨੇ ਮਨ ਹੋਇਆ ਨੈਣੀ ਵਸ ਵਸ ਕੇ ਸਾਡੇ ਸਤਿਗੁਰ ਨੇ ਮਨ ਹੋਇਆ
ਐਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਕਲਗੀਧਰ ਪਿਤਾ ਦੇ ਇੱਕ ਤੱਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੱਲ ਤੱਕਦਾ ਰਿਹਾ ਕਹਿੰਦੇ ਨੇ ਕਿਸੇ ਸਮੇਂ ਭਾਈ ਜਗਤਾ ਆਇਆ ਮਹਾਰਾਜ ਦੇ ਚਰਨਾਂ ਚ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਗੁਰਮੁਖੋ ਕਾਬਲ ਦੇ ਇਲਾਕੇ ਵਿੱਚ ਰਹਿੰਦਾ ਸੀ ਸੰਗਤ ਨੇ ਕਹਿਣਾ ਜਗਤਿਆ ਚੱਲੀਏ ਕਹਿੰਦਾ ਨੱਚਦਾ ਜਾਵਾਂਗਾ ਪੈਰਾਂ ਚ ਘੁੰਗਰੂ ਬੰਨ ਕੇ ਸੁਖਮਨੀ ਸਾਹਿਬ ਦਾ ਪਾਠ ਨੱਚ ਕੇ ਕਰਦਾ ਹੁੰਦਾ ਸੀ ਪੂਰਾ ਸੁਖਮਨੀ ਸਾਹਿਬ ਨੱਚ ਕੇ ਪੜ੍ਹਦਾ ਸੀ ਸੰਗਤ ਜਾ ਰਹੇ ਸੰਗਤ ਨੇ ਕਹਿਣਾ ਚੱਲੀਏ ਇਹਨੇ ਕਹਿਣਾ ਜਾਣਾ ਹੈ ਪਰ ਸਾਰੇ ਰਾਹ ਨੱਚਦਿਆਂ ਜਾਣਾ ਲੈ ਜਾਓਗੇ ਨਾਚ ਰੇ ਬਨ ਗੁਰ ਕੇ ਅੱਗੇ ਉਹਦੀ ਭਾਵਨਾ ਏਦਾਂ ਦੀ ਸੀ ਭਾਵੇਂ ਕਿ ਗੁਰਮਤ ਵਿੱਚ ਨੱਚਣ ਤੋਂ ਮਨਾਹੀ ਹੈ ਪਰ ਜਦੋਂ ਉੱਪਰਲੀ ਗੱਲ ਬਣ ਜਾਏ ਫਿਰ ਸ਼ਰ੍ਹਾਂ ਤੋਂ ਬਾਹਰ ਹੋ ਜਾਂਦਾ ਫਕੀਰ ਸਾਧੂ ਸ਼ਰ੍ਹਾਂ ਤੋਂ ਉੱਚੇ ਉੱਠ ਜਾਂਦੇ ਜੇ ਉੱਪਰਲੀ ਅਵਸਥਾ ਆ ਜਾਏ ਇਹ ਦੁਨੀਆਂ ਨੂੰ ਸਿਖਾਉਣ ਵਾਸਤੇ ਭਾਵੇਂ ਉਹ ਕਰਮ ਕਾਂਡਾਂ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਮਰਿਆਦਾ ਚ ਮਰਿਆਦਾ ਤੋਂ ਬਾਹਰ ਨਹੀਂ ਜਾਂਦੇ ਮਰਿਆਦਾ ਪੁਰਸ਼ੋਤਮ ਹੁੰਦੇ ਨੇ ਸਾਧੂ ਸਤ ਸੰਗਤ ਤੋਂ ਫਕੀਰ ਏਦਾਂ ਦਾ ਸੀ ਮਸਤੀ ਵਿੱਚ ਝੂਮਣ ਲੱਗ ਜਾਇਆ ਕਰੇ ਜਗਤਾ ਨੱਚ ਕੇ ਸੁਖਮਨੀ ਸਾਹਿਬ ਪੜ੍ਹਦਿਆ ਕਰੇ ਸੰਗਤ ਨੇ ਕਹਿਣਾ ਚੱਲੀਏ ਕਹਿੰਦਾ ਨੱਚਦਾ ਹੀ ਜਾਊ ਲੈ ਜਾਓ ਕੋਈ ਨਾ ਲੈ ਕੇ ਜਾਇਆ ਕਰੇ ਵੀ ਤੂੰ ਤਾਂ ਟਾਈਮ ਬਹੁਤ ਲਾ ਦੇਂਗਾ ਸਮਾਂ ਬੜਾ ਖਰਾਬ ਹੋ ਜਾਏਗਾ ਜੇ ਮਹੀਨੇ 'ਚ ਪਹੁੰਚਣਾ ਤੇਰੇ ਨਾਲ ਤਿੰਨ ਮਹੀਨੇ ਲੱਗਣਗੇ। ਪਰ ਇੰਨੀ ਗੱਲ ਜ਼ਰੂਰ ਸੀ, ਜਾ ਕੇ ਦੱਸਣਾ ਜਗਤਿਆ, ਜਦੋਂ ਮਹਾਰਾਜ ਕੋਲ ਜਾਂਦੇ ਹਾਂ ਸਤਿਗੁਰੂ ਪੁੱਛਦੇ ਨੇ ਸਾਡੇ ਜਗਤੇ ਦੀ ਸੁਣਾਓ, ਤੇਰਾ ਹਾਲ ਜ਼ਰੂਰ ਪੁੱਛਦੇ। ਨਾ ਮਹਾਰਾਜ ਆਪ ਲੈਂਦੇ ਨੇ ਤੇਰਾ, ਗੁਰਮੁਖੋ ਸਾਧੂਆਂ ਨੂੰ ਤੇ ਲੱਖਾਂ ਹੀ ਜਾਣਦੇ ਹੁੰਦੇ ਨੇ, ਕਿੰਨੇ ਭਾਗਾਂ ਵਾਲੇ ਹੋਣਗੇ ਉਹ ਜਿਨ੍ਹਾਂ ਨੂੰ ਸਾਧੂ ਜਾਣਦੇ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ ਰਾੜਾ ਸਾਹਿਬ ਵਾਲਿਆਂ ਨੂੰ ਤੇ ਲੱਖਾਂ ਹੀ ਦੁਨੀਆ ਜਾਣਦੀ ਸੀ, ਉਹ ਕਿੰਨੇ ਭਾਗਾਂ ਵਾਲੇ ਹੋਣੇ ਨੇ ਜਿਨ੍ਹਾਂ ਨੂੰ ਮਹਾਂਪੁਰਸ਼ ਨਾਲ ਲੈ ਕੇ ਬੁਲਾਉਂਦੇ ਹੋਣਗੇ, ਜਿਨ੍ਹਾਂ ਨੂੰ ਉਹ ਜਾਣਦੇ ਹੋਣਗੇ, ਕਿੱਡੇ ਭਾਗਾਂ ਵਾਲੇ ਹੋਣੇ ਨੇ। ਸੰਗਤ ਜੀ ਕਹਿਣਾ ਜਗਤਿਆ ਨਾਂ ਲੈ ਕੇ ਬੁਲਾਉਂਦੇ, ਜਗਤੇ ਦੀ ਸੁਣਾਓ। ਮਹਾਰਾਜ ਤੈਨੂੰ ਯਾਦ ਕਰਦੇ ਨੇ, ਇੰਨਾ ਹੀ ਬੜਾ ਖੁਸ਼ ਹੈ ਉਹਨਾਂ ਦੇ ਅੰਦਰ, ਮੇਰੇ ਵਾਸਤੇ ਥਾਂ ਤੇ ਹੈ, ਯਾਦ ਤੇ ਕਰਦੇ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਇੰਨਾ ਹੀ ਬਹੁਤ ਹੈ, ਖੁਸ਼ ਹੈ। ਇੱਕ ਵਾਰੀ ਇੱਕ ਜਥਾ ਕਹਿੰਦਾ ਤੈਨੂੰ ਲੈ ਕੇ ਹੀ ਚੱਲਣਾ, ਬਸ ਜੋ ਮਰਜ਼ੀ ਹੋ ਜਾਏ। ਚਲੋ ਜੀ ਤਿਆਰੀ ਹੋ ਗਈ,